ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਅੱਜ ਅਸੀਂ ਖੁਦਾਵਨ ਦੇ ਵਚਨ ਦੇ ਵਿੱਚੋਂ ਦੇਖਾਂਗੇ ਮੱਤੀ ਉਹਦਾ 20 ਬਾਪ ਉਹਦੀ 17 ਤੋਂ ਲੈ ਕੇ 34 ਆਏ ਤੱਕ। ਅਤੇ ਸਾਡੇ ਜਿਹੜਾ ਅੱਜ ਦਾ ਕਲਾਮ ਦਾ ਵਿਸ਼ਾ ਹੈ ਉਹ ਹੈ ਕਿ ਮਹਾਨਤਾ ਜਿਹੜਾ ਦੂਜਿਆਂ ਦੀ ਸੇਵਾ ਨਾਲ ਮਿਲਦੀ ਹੈ ਜਾਂ ਆਉਂਦੀ ਹੈ। ਸ਼ਾਇਦ ਤੁਹਾਡੇ ਵਿੱਚੋਂ ਕੁਝ ਮੇਲੇ ਵਿੱਚ ਜਾਣਾ ਜਿਹੜਾ ਪਸੰਦ ਕਰਦੇ ਆ, ਮੈਨੂੰ ਇਸ ਵਿੱਚ ਮਜ਼ਾ ਨਹੀਂ ਆਉਂਦਾ, ਪਰ ਜਦੋਂ ਮੈਂ ਜਾਂਦਾ ਹਾਂ ਤਾਂ ਮੈਨੂੰ ਜਿਹੜੇ ਪੁਰਾਣੇ ਸਕੂਲ ਦੇ ਅਨੁਭਵ ਹੁੰਦੇ ਆ, ਜਿਹਨੂੰ ਓਲਡ ਸਕੂਲ ਦੇ, ਕਿ ਘੋੜਿਆਂ ਦੇ ਨਾਲ ਕੈਰੋਸਲ ਜਾਂ ਜਾਦੂਈ ਸ਼ੀਸ਼ੇ ਦੀ ਭਾਲ ਕਰਨਾ ਪਸੰਦ ਆ। ਕੀ ਤੁਸੀਂ ਪਹਿਲਾਂ ਉਹਨਾਂ ਵਿੱਚੋਂ ਇੱਕ ਵਿੱਚ ਰਹੇ ਹੋ? ਤੁਸੀਂ ਕਦੇ ਅੰਦਰ ਜਿਹੜਾ ਸ਼ੀਸ਼ੇ ਵਾਲਾ ਕਮਰਾ ਹੁੰਦਾ ਉਹ 'ਚ ਗਏ ਹੋ? ਇਹ ਅਸਲੀਅਤ ਨੂੰ ਵਿਗਾੜਦਾ ਆ। ਇਹ ਤੁਹਾਨੂੰ ਸੱਚਮੁੱਚ ਛੋਟਾ ਜਾਂ ਤਾਂ ਮੋਟਾ ਦਿਖਾ ਸਕਦਾ ਆ, ਜਾਂ ਉਹ ਤੁਹਾਨੂੰ ਲੰਬਾ ਜਾਂ ਪਤਲਾ ਦਿਖਾ ਸਕਦਾ ਆ, ਜਾਂ ਤੁਹਾਨੂੰ ਬਿਲਕੁਲ ਡਿਗਮਗਾ ਸਕਦਾ ਆ। ਸ਼ੀਸ਼ੇ ਤੁਹਾਡੀ ਕੁਦਰਤੀ ਸ਼ਕਲ ਨੂੰ ਵਿਗਾੜਦੇ ਹਨ ਅਤੇ ਤੁਹਾਨੂੰ ਅਸਲ ਵਿੱਚ ਕਿਵੇਂ ਹਨ ਉਸ ਤੋਂ ਬਿਲਕੁਲ ਜਿਹੜੇ ਉਹ ਵੱਖਰਾ ਦਿਖਾਉਂਦੇ ਆ, ਸ਼ੀਸ਼ਾ ਜਿਹੜਾ ਜਾਦੂਈ ਸ਼ੀਸ਼ਾ। ਅਤੇ ਤੁਸੀਂ ਜਦੋਂ ਜਾਦੂਈ ਸ਼ੀਸ਼ੇ ਵਾਲੇ ਕਮਰੇ ਵਿੱਚ ਹੋ ਤਾਂ ਤੁਸੀਂ ਇੱਕ ਵਿਗੜੀ ਤਿਗੜੀ ਹੋਈ ਹਕੀਕਤ ਨੂੰ ਦੇਖ ਰਹੇ ਹੋ। ਇਹ ਅਸਲ ਵਿੱਚ ਤੁਸੀਂ ਸ਼ੀਸ਼ੇ ਵਿੱਚ ਹੋ, ਪਰ ਤੁਹਾਡਾ ਇੱਕ ਵਿਗੜਿਆ ਤਿਗੜਿਆ ਹੋਇਆ ਰੂਪ ਹੁੰਦਾ ਹੈ। ਮੈਂ ਇੱਕ ਵਿਗਿਆਨੀ ਬਾਰੇ ਸੁਣਿਆ ਹੈ ਜਿਸਨੇ ਉਲਟੀਆਂ ਐਨਕਾਂ ਦੀ ਖੋਜ ਕੀਤੀ ਹੈ, ਐਨਕਾਂ ਜਿਨ੍ਹਾਂ ਨੇ ਦੁਨੀਆਂ ਨੂੰ ਉਲਟਾ ਦਿਖਾਇਆ। ਉਸਨੇ ਇੱਕ ਪ੍ਰਯੋਗ ਕੀਤਾ ਜਿੱਥੇ ਉਸਨੇ ਇੱਕ ਹਫ਼ਤੇ ਲਈ ਇਹਨਾਂ ਐਨਕਾਂ ਨੂੰ ਪਹਿਨਿਆ ਤਾਂ ਜੋ ਦੇਖ ਸਕੇ ਕਿ ਉਲਟੀ ਦੁਨੀਆ ਕਿੱਦਾਂ ਦੀ ਹੁੰਦੀ ਹੈ ਜਾਂ ਕੀ ਉਹ ਉਲਟੀ ਦੁਨੀਆ ਦੇ ਅਨੁਕੂਲ ਹੋ ਸਕਦਾ। ਪਹਿਲਾਂ ਤਾਂ ਇਹ ਬਿਲਕੁਲ ਮੁਸ਼ਕਿਲ ਸੀ, ਪਰ ਹਫ਼ਤੇ ਦੇ ਅੰਤ ਤੱਕ ਉਸਦਾ ਦਿਮਾਗ ਜਿਹੜਾ ਸੀ ਉਹ ਅਨੁਕੂਲ ਹੋ ਗਿਆ। ਉਹ ਇਸ ਉਲਟੀ ਦੁਨੀਆ ਵਿੱਚ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ। ਯਿਸੂ ਮੱਤੀ ਦੇ ਪਿਛਲੇ ਕੁਝ ਅਧਿਆਵਾਂ ਵਿੱਚ ਸਾਨੂੰ ਜੋ ਸਿਖਾ ਰਿਹਾ ਉਹ ਇਹ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਇਹ ਦੁਨੀਆ ਜਿਹੜੀ ਉਲਟੀ ਆ, ਅਸੀਂ ਇੱਕ ਵਿਗੜੀ ਹੋਈ ਤਿਗੜੀ ਹੋਈ ਹਕੀਕਤ ਵਿੱਚ ਰਹਿ ਰਹੇ ਹਾਂ, ਇੱਕ ਉਲਟੀ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ। ਇਹ ਸਾਡੇ ਲਈ ਸਮਝਦਾਰੀ ਵਾਂਗ ਜਾਪਦਾ ਹੈ ਕਿਉਂਕਿ ਸਾਡੇ ਦਿਮਾਗ ਅਤੇ ਦਿਲ ਇਸ ਦੇ ਆਦੀ ਹੋ ਗਏ ਹਨ, ਪਰ ਇਹ ਉਹ ਨਹੀਂ ਹੈ ਜਿਸ ਤਰ੍ਹਾਂ ਦੀ ਦੁਨੀਆ ਹੋਣੀ ਚਾਹੀਦੀ ਹੈ। ਦੁਨੀਆ ਨੂੰ ਪਾਪ ਦੁਆਰਾ ਬੁਨਿਆਦੀ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਅਦਨ ਦੇ ਬਾਗ ਵਿੱਚ ਵਾਪਰੀਆਂ ਘਟਨਾਵਾਂ ਦੁਆਰਾ ਅਤੇ ਟੁੱਟਣਾ ਪੀੜ੍ਹੀਆਂ ਦੁਆਰਾ ਜਾਰੀ ਰਿਹਾ ਹੈ। ਦੁਨੀਆ ਜਾਦੂਈ ਸ਼ੀਸ਼ੇ ਦੇ ਕਮਰੇ ਵਿੱਚ ਸਾਡੇ ਸਰੀਰਾਂ ਵਾਂਗ ਵਿਗੜ ਗਈ ਹੈ, ਇਸ ਦੇ ਮੁੱਲ ਉਲਟੇ ਹਨ, ਫਿਰ ਵੀ ਅਸੀਂ ਉਹਨਾਂ ਦੁਆਰਾ ਜੀਣ ਦੇ ਆਦੀ ਹੋ ਗਏ ਹਾਂ। ਇਸ ਭਾਗ ਦੇ ਦੌਰਾਨ ਯਿਸੂ ਯੋਜਨਾਬੰਦ ਢੰਗ ਨਾਲ ਉਲਟੀ ਹੋਈ ਦੁਨੀਆ ਨੂੰ ਸਹੀ ਤਰੀਕੇ ਨਾਲ ਉੱਪਰ ਵੱਲ ਮੋੜ ਰਿਹਾ ਹੈ। ਇਸ ਟੁੱਟੀ ਹੋਈ ਦੁਨੀਆ ਦੇ ਮੁੱਲਾਂ ਉੱਤੇ ਪਰਮੇਸ਼ੁਰ ਦੇ ਰਾਜ ਦੇ ਮੁੱਲਾਂ ਦਾ ਦਾਅਵਾ ਕਰ ਰਿਹਾ ਹੈ। ਦੁਨੀਆ ਕਹਿੰਦੀ ਹੈ ਕਿ ਮਹਾਨਤਾ ਤਾਕਤ ਆਉਂਦੀ ਹੈ, ਯਿਸੂ ਕਹਿੰਦਾ ਹੈ ਕਿ ਮਹਾਨਤਾ ਜਿਹੜੀ ਜਾਂ ਨਿਮਰਤਾ ਤੋਂ ਆਉਂਦੀ ਹੈ। ਦੁਨੀਆ ਕਹਿੰਦੀ ਹੈ ਕਿ ਇਹ ਸਭ ਕੁਝ ਆਪਣੇ ਆਪ ਦੀ ਦੇਖਭਾਲ ਕਰਨ ਬਾਰੇ ਹੈ, ਯਿਸੂ ਕਹਿੰਦਾ ਹੈ ਕਿ ਇਹ ਦੂਜਿਆਂ ਦੇ ਪਿੱਛੇ ਜਾਣ ਬਾਰੇ ਹੈ। ਦੁਨੀਆ ਕਹਿੰਦੀ ਹੈ ਕਿ ਤੁਹਾਨੂੰ ਕਿੰਨਾ ਕੁਝ ਲੈਣਾ ਹੈ, ਇਹਦੀ ਇੱਕ ਸੀਮਾ ਹੈ। ਯਿਸੂ ਕਹਿੰਦਾ ਹੈ ਕਿ ਤੁਹਾਨੂੰ ਬਿਨਾਂ ਕਿਸੇ ਸੀਮਾ ਦੇ ਮਾਫ ਕਰਨਾ ਚਾਹੀਦਾ ਹੈ ਜਾਂ ਕਰਨਾ ਪਵੇਗਾ। ਦੁਨੀਆ ਕਹਿੰਦੀ ਹੈ ਕਿ ਜੇਕਰ ਤੁਹਾਡੀ ਪਤਨੀ ਤੁਹਾਨੂੰ ਨਾਰਾਜ਼ ਕਰਦੀ ਹੈ ਤਾਂ ਤੁਸੀਂ ਹਮੇਸ਼ਾ ਇੱਕ ਨਵੇਂ ਮਾਡਲ ਲਈ ਉਸਦਾ ਵਪਾਰ ਕਰ ਸਕਦੇ ਹੋ। ਯਿਸੂ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਵਿਆਹੁਤਾ ਬੇਵਫਾਈ ਤੋਂ ਇਲਾਵਾ, ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ। ਦੁਨੀਆ ਕਹਿੰਦੀ ਹੈ ਕਿ ਤੁਹਾਡਾ ਖਜ਼ਾਨਾ ਤੁਹਾਡੀ ਦੌਲਤ ਵਿੱਚ ਹੈ, ਯਿਸੂ ਕਹਿੰਦਾ ਹੈ ਕਿ ਤੁਹਾਡਾ ਖਜ਼ਾਨਾ ਸਵਰਗ ਵਿੱਚ ਹੈ। ਦੁਨੀਆ ਅਮੀਰ, ਸੁੰਦਰ ਅਤੇ ਸ਼ਕਤੀਸ਼ਾਲੀ ਦੀ ਕਦਰ ਕਰਦੀ ਹੈ, ਯਿਸੂ ਉਹਨਾਂ ਨੂੰ ਸਭ ਕੁਝ ਵੇਚਣ ਲਈ ਕਹਿੰਦਾ ਹੈ। ਦੁਨੀਆ ਕਹਿੰਦੀ ਹੈ ਕਿ ਤੁਹਾਨੂੰ ਉਹ ਮਿਲਦਾ ਹੈ ਜੋ ਤੁਸੀਂ ਕਮਾਇਆ ਹੈ, ਪਰ ਯਿਸੂ ਕਿਰਪਾ ਵਿੱਚ ਕੰਮ ਕਰਦਾ ਹੈ। ਯਿਸੂ ਇਸ ਉਲਟ ਪੁਲਟ ਦੁਨੀਆ ਨੂੰ ਯੋਜਨਾਬੱਧ ਢੰਗ ਨਾਲ ਲੈ ਰਿਹਾ ਹੈ, ਇਸ ਦੇ ਉਲਟ ਪੁਲਟ ਮੁੱਲਾਂ ਨੂੰ ਲੈ ਕੇ ਜਾ ਰਿਹਾ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਉੱਪਰ ਵੱਲ ਲੈ ਕੇ ਜਾ ਰਿਹਾ ਹੈ। ਇਹ ਸਮਝਾਉਣਾ ਕਿ ਮਸੀਹ ਦੀ ਦੁਨੀਆ ਵਿੱਚ ਚੀਜ਼ਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ ਅਤੇ ਚੇਲੇ ਦੁਨੀਆ ਅਤੇ ਕਦਰਾਂ ਕੀਮਤਾਂ ਦੀ ਇਸ ਨਵੀਂ ਈਸ਼ਵਰੀ ਸਮਝ ਨਾਲ ਸੰਘਰਸ਼ ਕਰ ਰਹੇ ਹਨ। ਸਾਡੇ ਜੀਵਨ ਵਿੱਚੋਂ ਦੁਨੀਆ ਦੇ ਰਵੱਈਏ ਨੂੰ ਜੜੋਂ ਪੁੱਟਣਾ ਥੋੜ੍ਹਾ ਜਿਹਾ ਬੂਟੀ ਵਾਂਗ ਹੈ। ਕੁਝ ਰਵੱਈਏ ਨੂੰ ਅਸੀਂ ਸਿੱਧੇ ਤੌਰ 'ਤੇ ਜੜੋਂ ਪੁੱਟਦੇ ਪਾਉਂਦੇ ਹਾਂ ਅਤੇ ਕੁਝ ਨੂੰ ਜੜੋਂ ਪੁੱਟਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਘਾਹ ਫੂਸ ਵਾਲੇ ਰਵੱਈਏ ਨੂੰ ਸਾਫ਼ ਕਰ ਦਿੱਤਾ ਹੈ ਤਾਂ ਇਹ ਵਾਪਸ ਉੱਗ ਪੈਂਦਾ ਹੈ। ਅੱਜ ਸਵੇਰੇ ਸਾਡੇ ਹਵਾਲੇ ਵਿੱਚ ਅਸੀਂ ਸਵਾਰਥੀ ਲਾਲਸਾ ਨੂੰ ਆਪਣਾ ਬਦਸੂਰਤ ਸਿਰ ਚੁੱਕਦੇ ਹੋਏ ਦੇਖਦੇ ਹਾਂ। ਸਵਾਰਥੀ ਲਾਲਸਾ ਸਾਡੇ ਅੱਜ ਸਮਾਜ ਵਿੱਚ ਇੱਕ ਮੁੱਖ ਪ੍ਰੇਰਕ ਹੈ, ਜਿਵੇਂ ਕਿ ਦੁਨੀਆ ਭਰ ਦੇ ਸਮਾਜਾਂ ਵਿੱਚ ਅਤੇ ਸਦੀਆਂ ਤੋਂ ਹੇਠਾਂ ਰਿਹਾ ਹੈ। ਅਸੀਂ ਆਪਣੇ ਆਪ ਨੂੰ ਪਹਿਲਾਂ ਰੱਖਣਾ ਚਾਹੁੰਦੇ ਹਾਂ, ਅਸੀਂ ਪਹਿਲਾ ਸਥਾਨ ਪ੍ਰਾਪਤ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਪਲੇ ਪਾਰਕ ਵਿੱਚ ਸਾਈਕਲ ਚਲਾਉਂਦੇ ਹਾਂ ਤਾਂ ਟ੍ਰਾਈਸਾਈਕਲ ਦੀ ਪਹਿਲੀ ਗੋਲੀ ਮਾਰਨ ਤੋਂ ਲੈ ਕੇ ਸਕੂਲ ਵਿੱਚ ਸਭ ਤੋਂ ਵਧੀਆ ਹੋਣ ਤੱਕ, ਨੰਬਰ 1 ਰਹਿਣ ਤੱਕ, ਸਵਾਰਥੀ ਲਾਲਸਾ ਆਪਣੇ ਲਈ ਸਭ ਤੋਂ ਵਧੀਆ ਪ੍ਰਾਪਤ ਕਰਨਾ ਇੱਕ ਅਜਿਹੀ ਚੀਜ਼ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਇੱਕ ਜਾਂ ਦੂਜੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਪਿਛਲੇ ਹਫ਼ਤੇ ਅਸੀਂ ਯਿਸ ਨੂੰ ਦੁਨੀਆ ਦੇ ਮੁੱਲ ਨੂੰ ਉਲਟਾਉਂਦੇ ਦੇਖਿਆ ਕਿ ਇਹ ਸਭ ਕੁਝ ਕੋਸ਼ਿਸ਼ ਅਤੇ ਕਮਾਈ ਅਤੇ ਯੋਗ ਹੋਣ ਬਾਰੇ ਹੈ, ਅਤੇ ਯਿਸੂ ਨੇ ਦਿਖਾਇਆ ਕਿ ਰਾਜ ਦੇ ਇਨਾਮ ਸਾਡੇ ਕੋਲ ਕਿਰਪਾ ਦੇ ਅਨੁਸਾਰ ਆਉਂਦੇ ਹਨ, ਨਾ ਕਿ ਕੋਸ਼ਿਸ਼ ਜਾਂ ਕੰਮਾਂ ਦੇ ਅਨੁਸਾਰ। ਖੈਰ, ਅੱਜ ਅਸੀਂ ਦੇਖਦੇ ਹਾਂ ਕਿ ਚੇਲੇ ਅਜੇ ਵੀ ਇਹ ਨਹੀਂ ਸਮਝ ਰਹੇ। ਜਦੋਂ ਪਤਰਸ ਨੇ ਯਿਸੂ ਨੂੰ ਪੁੱਛਿਆ ਕਿ ਚੇਲੇ ਉਸਦੇ ਪਿੱਛੇ ਚੱਲਣ ਲਈ ਕੀ ਪ੍ਰਾਪਤ ਕਰਨ ਵਾਲੇ ਹਨ, ਯਿਸੂ ਨੇ 19:28 ਵਿੱਚ ਕਿਹਾ, ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ ਦੁਨੀਆ ਵਿੱਚ ਜਦੋਂ ਮਨੁੱਖ ਦਾ ਪੁੱਤਰ ਆਪਣੇ ਸ਼ਾਨਦਾਰ ਸਿੰਘਾਸਣ 'ਤੇ ਬੈਠੇਗਾ ਤਾਂ ਤੁਸੀਂ ਜੋ ਮੇਰੇ ਪਿੱਛੇ ਚੱਲ ਰਹੇ ਹੋ ਉਹ ਵੀ 12 ਸਿੰਘਾਸਣ 'ਤੇ ਬੈਠਣਗੇ ਅਤੇ ਇਸਰਾਇਲ ਦੇ 12 ਗੋਤਾਂ ਦਾ ਨਿਆਂ ਕਰੋਗੇ ਅਤੇ ਹਰ ਕੋਈ ਜਿਸਨੇ ਮੇਰੇ ਨਾਮ ਦੀ ਖਾਤਰ ਭਰਾ, ਭੈਣ, ਮਾਤਾ, ਪਿਤਾ ਜਾਂ ਬੱਚੇ ਜਾਂ ਜ਼ਮੀਨਾਂ ਛੱਡੀਆਂ ਹਨ ਉਹ ਸੋਗਣਾ ਪ੍ਰਾਪਤ ਕਰੇਗਾ ਅਤੇ ਸਜੀਵੀ ਅਤੇ ਸਦੀਵੀ ਜੀਵਨ ਦਾ ਵਾਰਸ ਹੋਵੇਗਾ। ਇਸ ਜਵਾਬ ਨੂੰ ਉਸ ਭਾਵਨਾ ਨਾਲ ਲੈਣ ਦੀ ਬਜਾਏ ਜਿਸ ਦਾ ਇਹ ਮਤਲਬ ਸੀ ਕਿ ਘੱਟੋ ਘੱਟ ਦੋ ਚੇਲੇ ਸਵਾਰਥੀ ਤਰੱਕੀ ਲਈ ਇੱਕ ਮੌਕਾ ਦੇਖਦੇ ਹਨ, ਉਹ ਆਪਣੇ ਆਪ ਨੂੰ ਤਰਕ ਕਰਦੇ ਹਨ ਕਿ ਜੇ 12 ਸਿੰਘਾਸਣ ਹਨ ਤਾਂ ਯਿਸੂ ਦੇ ਸਭ ਤੋਂ ਨੇੜੇ ਵਾਲਾ ਸਭ ਤੋਂ ਵੱਡਾ ਸਨਮਾਨ ਹੋਣਾ ਚਾਹੀਦਾ ਹੈ ਅਤੇ ਉਹ ਆਪਣੇ ਆਪ ਨੂੰ ਸੋਚਦੇ ਹਨ ਇਹ ਹੀ ਨਿਸ਼ਾਨਾ ਹੈ, ਇਹ ਹੀ ਉਹ ਹੈ ਜਿਸ ਦਾ ਅਸੀਂ ਨਿਸ਼ਾਨਾ ਬਣਾ ਰਹੇ ਹਾਂ। ਯਿਸੂ ਨੇ ਉਹਨਾਂ ਲਈ ਖੁੱਲ੍ਹ ਕੇ ਕਿਤੇ ਵਿਸ਼ੇਸ਼ ਅਧਿਕਾਰ ਵਿੱਚ ਖੁਸ਼ ਹੋਣ ਦੀ ਬਜਾਏ ਉਹ ਕਹਿੰਦੇ ਹਨ ਮੈਨੂੰ ਉਹ ਚਾਹੀਦਾ ਹੈ, ਇਹ ਹੀ ਉਹ ਸੀਟ ਹੈ ਜਿਸ ਦੀ ਮੈਨੂੰ ਲੋੜ ਹੈ। ਆਓ ਦੇਖੀਏ ਕਿ ਕੀ ਹੋਇਆ। ਪਹਿਲਾਂ ਧਿਆਨ ਦਿਓ, ਸਵਾਰਥੀ ਇੱਛਾਵਾਂ ਦੁਆਰਾ ਪ੍ਰੇਰਿਤ ਇੱਕ ਤਰੀਕਾ। ਫਿਰ ਜਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਨਾਲ ਉਸ ਕੋਲ ਆਈ ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਉਸਨੇ ਉਸ ਤੋਂ ਕੁਝ ਮੰਗਿਆ ਅਤੇ ਉਸਨੇ ਉਸਨੂੰ ਕਿਹਾ ਤੂੰ ਕੀ ਚਾਹੁੰਦੀ ਹੈ। ਉਸਨੇ ਉਸਨੂੰ ਕਿਹਾ ਕਿ ਕਹਿ ਕੇ ਮੇਰੇ ਦੋਵੇਂ ਪੁੱਤਰ ਤੇਰੇ ਰਾਜ ਵਿੱਚ ਬੈਠਣ, ਇੱਕ ਤੇਰੇ ਸੱਜੇ ਪਾਸੇ ਅਤੇ ਇੱਕ ਤੇਰੇ ਖੱਬੇ ਪਾਸੇ। ਇੱਥੇ ਯਕੂਬ ਅਤੇ ਯੂਹੰਨਾ ਅਤੇ ਉਹਨਾਂ ਦੀ ਜਿੱਦੀ ਮਾਂ ਸਭ ਤੋਂ ਵਧੀਆ ਸੀਟਾਂ ਪ੍ਰਾਪਤ ਕਰਨ ਲਈ ਯਿਸੂ ਕੋਲ ਜਾਂਦੇ ਹਨ ਅਤੇ ਇੱਕ ਜਿੱਦੀ ਮਾਤਾ ਪਿਤਾ ਤੋਂ ਮਾੜਾ ਕੁਝ ਨਹੀਂ ਹੁੰਦਾ। ਉਸ ਕਿਸਮ ਦਾ ਮਾਪਾ ਜਿਸ ਦੇ ਬੱਚੇ ਕੋਈ ਗਲਤੀ ਨਹੀਂ ਕਰ ਸਕਦੇ, ਉਸ ਕਿਸਮ ਦਾ ਮਾਪਾ ਜਿਸ ਦੇ ਬੱਚੇ ਹਮੇਸ਼ਾ ਸਭ ਤੋਂ ਵਧੀਆ ਹੁੰਦੇ ਹਨ, ਉਹ ਅਜੇ ਤੱਕ ਡਾਇਪਰਾਂ ਤੋਂ ਬਾਹਰ ਨਹੀਂ ਹਨ ਪਰ ਮਾਤਾ ਪਿਤਾ ਨੂੰ ਯਕੀਨ ਹੈ ਕਿ ਉਹ ਦਿਮਾਗੀ ਸਰਜਣ ਬਣ ਜਾ ਰਹੇ ਹਨ। ਤੁਹਾਡੇ ਵਿੱਚੋਂ ਕੁਝ ਹਫ਼ਤੇ ਪਹਿਲਾਂ ਮੇਰਾ ਛੋਟਾ ਭਰਾ ਤੁਸੀਂ ਮੇਰੇ ਛੋਟੇ ਭਰਾ ਨੂੰ ਮਿਲੇ ਸਨ ਜਦੋਂ ਉਹ ਅਮਰੀਕਾ ਤੋਂ ਯਾਤਰਾ ਕਰ ਰਿਹਾ ਸੀ। ਉਹ ਇੱਕ ਫੁੱਟਬਾਲ ਜਾਂ ਮੈਨੂੰ ਕਹਿਣਾ ਚਾਹੀਦਾ ਕਿ ਫੁੱਟਬਾਲ ਕੋਚ ਵਜੋਂ ਕੰਮ ਕਰਦਾ ਸੀ ਅਤੇ ਸਾਲਾਂ ਦੌਰਾਨ ਉਸਦੀ ਇੱਕ ਵੱਡੀ ਸਮੱਸਿਆ ਜਿਸ ਦੀ ਮਾਤਾ ਗਿੱਧੀ ਮਾਤਾ ਪਿਤਾ ਸੀ, ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਸੀ, ਗਿੱਧੀ ਮਾਤਾ ਪਿਤਾ, ਉਹ ਮਾਪੇ ਜਿਨ੍ਹਾਂ ਨੇ ਬੱਚਿਆਂ ਦੇ ਦੋ ਖੱਬੇ ਪੈਰ ਸਨ ਪਰ ਉਹ ਸੋਚਦੇ ਹਨ ਕਿ ਬੱਚਾ ਸੈਂਟਰ ਫੋਰਵਰਡ ਹੋਣਾ ਚਾਹੀਦਾ। ਇੱਕ ਵਾਰ ਇੱਕ ਗਿੱਧੀ ਮਾਤਾ ਪਿਤਾ ਜਿਸ ਦਾ ਪੁੱਤਰ ਟੀਮ ਲਈ ਨਹੀਂ ਚੁਣਿਆ ਗਿਆ ਸੀ ਨੇ ਆਪਣਾ ਹੋਸਟਲ ਹਥਿਆਰ ਉਸ 'ਤੇ ਵਰਾਇਆ। ਇੱਕ ਵਾਰ ਹੋਰ ਇੱਕ ਦਾਦਾ ਸੀ ਜਿਸ ਨੇ ਧਮਕੀ ਦਿੱਤੀ ਕਿ ਉਹ ਆਪਣੇ ਟਰੱਕ ਵਿੱਚ ਭਜਾ ਦੇਵੇਗਾ। ਅਤੇ ਕਿਉਂਕਿ ਉਸਦੇ ਪੋਤੇ ਨੂੰ ਨਹੀਂ ਚੁਣਿਆ ਗਿਆ ਸੀ, ਇਹ ਇੱਕ ਗਿੱਧੀ ਗਿੱਧ ਹੈ। ਖੈਰ, ਇੱਥੇ ਅਸੀਂ ਦੇਖਦੇ ਹਾਂ ਕਿ ਜੇਮਸ ਅਤੇ ਜੌਨ ਦੀ ਮਾਂ ਇੱਕ ਗਿੱਧੀ ਮਾਤਾ ਪਿਤਾ ਸੀ ਅਤੇ ਉਹ ਜੇਮਸ ਅਤੇ ਜੌਨ ਦੇ ਪੂਰੇ ਸਹਿਯੋਗ ਨਾਲ ਇਹ ਕਹਿਣਾ ਉਹਨਾਂ ਨੂੰ ਸਭ ਤੋਂ ਵਧੀਆ ਸਥਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਅਤੇ ਸੁਰੱਖਿਅਤ ਕਰਨ ਲਈ ਇੱਕ ਕਦਮ ਚੁੱਕਦੀ ਹੈ। ਇੱਥੇ ਉਹ ਆਪਣੇ ਲਈ ਸਭ ਤੋਂ ਵਧੀਆ ਚਾਹੁੰਦੇ ਹਨ, ਉਹ ਸਭ ਤੋਂ ਮਹੱਤਵਪੂਰਨ ਸਥਾਨ 'ਤੇ ਹੋਣਾ ਚਾਹੁੰਦੇ ਹਨ। ਰਾਜ ਵਿੱਚ ਉਹ ਪ੍ਰਭੂ ਯੇਸੂ ਦੇ ਖੱਬੇ ਅਤੇ ਸੱਜੇ ਪਾਸੇ ਮਹਿਮਾ ਵਿੱਚ ਬੈਠਣਾ ਚਾਹੁੰਦੇ ਹਨ। ਉਹ ਮਹੱਤਵਕਾਂਸ਼ੀ ਹਨ ਪਰ ਉਹ ਸਵਾਰਥੀ ਵੀ ਹਨ। ਹੁਣ ਅਸੀਂ ਸਵਾਰਥੀ ਇੱਛਾਵਾਂ ਦੇ ਇਸ ਘਿਨਾਉਣੇ ਕੰਮ ਲਈ ਜੇਮਜ਼ ਅਤੇ ਜੌਨ ਨੂੰ ਆਸਾਨੀ ਨਾਲ ਨੀਵਾਂ ਸਮਝ ਸਕਦੇ ਹਾਂ, ਪਰ ਇਹ ਅਸਲੀਅਤ ਨੂੰ ਗੁਆਉਣਾ ਹੋਵੇਗਾ ਕਿ ਅਕਸਰ ਅਸੀਂ ਉਹਨਾਂ ਵਰਗੇ ਹੀ ਹੁੰਦੇ ਹਾਂ। ਸਵਾਰਥੀ ਇੱਛਾਵਾਂ ਦਾ ਘਾਹ ਸਾਡੀ ਜ਼ਿੰਦਗੀ ਵਿੱਚ ਵੱਧਦਾ ਅਤੇ ਫੁੱਲਦਾ ਹੈ, ਹੈ ਨਾ? ਸਾਡੇ ਸਾਰਿਆਂ ਦਾ ਮੈਂ ਉਹਨਾਂ ਤੋਂ ਪਹਿਲਾਂ ਵਾਲਾ ਰਵੱਈਆ ਹੈ। ਮੈਂ ਇਹ ਸਵੀਕਾਰ ਕਰ ਸਕਦਾ ਹਾਂ ਕਿ ਸੇਵਕਾਈ ਤੋਂ ਪਹਿਲਾਂ ਮੈਂ ਜੋ ਵੀ ਕੰਮ ਕੀਤਾ ਉਸ ਵਿੱਚ ਸਵਾਰਥੀ ਇੱਛਾ ਇੱਕ ਮੁੱਖ ਪ੍ਰੇਰਣਾ ਸੀ। ਮੇਰੀ ਇੱਛਾ ਸੀ ਕਿ ਮੈਂ ਆਪਣਾ ਰਸਤਾ ਬਣਾਵਾਂ, ਮੇਰੇ 'ਤੇ ਕਾਬੂ ਪਾਵਾਂ, ਮੇਰੀ ਸੇਵਾ ਕੀਤੀ ਜਾਵੇ। ਪਿਛਲੇ 24 ਸਾਲਾਂ ਤੋਂ ਇੱਕ ਪਾਦਰੀ ਹੋਣ ਦੇ ਨਾਤੇ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਸਵਾਰਥੀ ਇੱਛਾ ਦੇ ਬੂਟੀ ਨੂੰ ਪੁੱਟਣ ਅਤੇ ਦਿਨ ਬ ਦਿਨ ਇਸ ਨੂੰ ਤਬਾਹ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਹੈ। ਮੈਨੂੰ ਰੋਜ਼ਾਨਾ ਆਪਣੇ ਆਪ ਨੂੰ ਯਾਦ ਦਿਵਾਉਣਾ ਪਿਆ ਹੈ ਕਿ ਇਹ ਮੇਰੇ ਬਾਰੇ ਨਹੀਂ ਹੈ। ਯਕੀਨਨ ਤੁਸੀਂ ਇੰਨੇ ਵੱਖਰੇ ਨਹੀਂ ਹੋ। ਤੁਸੀਂ ਉਹ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਅਤੇ ਤੁਸੀਂ ਉਹ ਕਹੋਗੇ ਜੋ ਤੁਹਾਨੂੰ ਪ੍ਰਾਪਤ ਕਰਨ ਲਈ ਕਹਿਣ ਦੀ ਲੋੜ ਹੈ। ਅਸੀਂ ਸੇਵਾ ਪ੍ਰਾਪਤ ਕਰਨਾ ਚਾਹੁੰਦੇ ਹਾਂ, ਸ਼ੋਰਟਸ ਨੂੰ ਕੋਲ ਕਰਨਾ ਚਾਹੁੰਦੇ ਹਾਂ, ਅਸੀਂ ਉਸ ਨੂੰ ਜਾਣ ਲਈ ਕਹਿੰਦੇ ਯੋਗ ਹੋਣਾ ਚਾਹੁੰਦੇ ਹਾਂ ਅਤੇ ਉਹ ਜਾਂਦਾ ਹੈ, ਉਹ ਆਉਂਦਾ ਹੈ, ਅਸੀਂ ਉਹ ਕਦਮ ਵਧਾਉਣਾ ਚਾਹੁੰਦੇ ਹਾਂ। ਮੈਂ ਹਮੇਸ਼ਾ ਈਜ਼ੀ ਜੈੱਟ ਫਲਾਈਟ ਗੇਟ 'ਤੇ ਤੇਜ਼ ਸਵਾਰਾਂ ਨੂੰ ਦੇਖ ਕੇ ਖੁਸ਼ ਹੁੰਦਾ ਹਾਂ। ਉਹਨਾਂ ਨੇ ਆਪਣੀ ਫੀਸ ਅਦਾ ਕੀਤੀ ਹੈ, ਉਹ ਲੋਕ ਹਨ। ਜੇ ਉਹਨਾਂ ਨੂੰ ਜਲਦੀ ਉਤਰਨਾ ਪੈਂਦਾ ਤਾਂ ਮੈਨੂੰ ਪੈਸੇ ਦੇਣ ਦੀ ਜ਼ਿਆਦਾ ਸੰਭਾਵਨਾ ਹੁੰਦੀ। ਲੋਕਾਂ ਨੂੰ ਉਹਨਾਂ ਦਾ ਸਮਾਜਿਕ ਰੁਤਬਾ ਪਸੰਦ ਹੁੰਦਾ ਹੈ, ਦੂਜਿਆਂ ਨਾਲੋਂ ਉੱਚਾ ਮਹਿਸੂਸ ਕਰਨਾ, ਇਹ ਹਮੇਸ਼ਾ ਇੱਕ ਗੱਲ ਰਹੀ ਹੈ ਅਤੇ ਇਹ ਬਿਲਕੁਲ ਇਸੇ ਤਰ੍ਹਾਂ ਦੀ ਹੈ ਜਿਵੇਂ ਯਕੂਬ ਅਤੇ ਯੂਹੰਨਾ ਵੀ ਸਨ। ਬਾਈ ਐਤ ਯੇਸੂ ਨੇ ਜਵਾਬ ਦਿੱਤਾ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਮੰਗ ਰਹੇ ਹੋ, ਕਿ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜੋ ਮੈਂ ਪੀਣਾ ਹੈ? ਪਰ ਯਕੂਬ ਅਤੇ ਯੂਹੰਨਾ ਯੇਸੂ ਦੇ ਕਹਿਣ ਦੀ ਅਸਲ ਕਦਮ ਕੀਤੇ ਬਿਨਾਂ ਹਾਂ ਕਹਿੰਦੇ ਹਨ, ਅਸੀਂ ਇਸ ਨੂੰ ਪੀ ਸਕਦੇ ਹਾਂ। ਤੁਸੀਂ ਦੇਖਦੇ ਹੋ ਕਿ ਉਹਨਾਂ ਦੀਆਂ ਅੱਖਾਂ ਸਵਾਰਥੀ ਇੱਛਾਵਾਂ ਨਾਲ ਅੰਨੀਆਂ ਹੋ ਗਈਆਂ ਹਨ। ਉਹ ਜੋ ਵੀ ਕਹਿਣ ਦੀ ਲੋੜ ਹੈ, ਉਹ ਜੋ ਚਾਹੁੰਦੇ ਹਨ ਉਸ ਨੂੰ ਪ੍ਰਾਪਤ ਕਰਨ ਦੀ ਉਮੀਦ ਵਿੱਚ ਕਹਿਣਗੇ। ਕਿ ਤੁਸੀਂ ਇਸ ਨੂੰ ਪਛਾਣਦੇ ਹੋ ਜੋ ਤੁਹਾਨੂੰ ਚਾਹੀਦਾ ਹੈ ਕਿ ਉਹ ਕਹਿਣਾ, ਇਹ ਯਕੀਨੀ ਬਣਾਉਣਾ ਕਿ ਤੁਸੀਂ ਆਪਣਾ ਰਸਤਾ ਪ੍ਰਾਪਤ ਕਰੋ। 23 ਆਇਤ ਯੇਸ ਉਹਨਾਂ ਨੂੰ ਕਹਿੰਦਾ ਹੈ, ਤੁਸੀਂ ਮੇਰਾ ਪਿਆਲਾ ਪੀਓਗੇ ਪਰ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠਣਾ ਮੇਰਾ ਕੰਮ ਨਹੀਂ, ਇਹ ਉਹ ਉਹਨਾਂ ਲਈ ਹੈ ਜਿਨ੍ਹਾਂ ਲਈ ਇਹ ਮੇਰੇ ਪਿਤਾ ਦੁਆਰਾ ਤਿਆਰ ਕੀਤਾ ਗਿਆ ਹੈ। 24 ਆਇਤ ਸਾਨੂੰ ਦੱਸਦਾ ਹੈ ਕਿ ਜਦੋਂ ਦੂਜੇ ਚੇਲੇ ਯਕੂਬ ਅਤੇ ਯੂਹੰਨਾ ਦੇ ਕੀਤੇ ਕੰਮ ਬਾਰੇ ਸੁਣਿਆ ਤਾਂ ਉਹ ਬਹੁਤ ਦੁਖੀ ਹੋਏ। ਇਸ ਲਈ ਗੁੱਸੇ ਨਹੀਂ ਸਨ ਕਿਉਂਕਿ ਯਕੂਬ ਅਤੇ ਯੂਹੰਨਾ ਨੇ ਕੋਈ ਬੁਰਾ ਕੰਮ ਕੀਤਾ, ਸਗੋਂ ਇਸ ਲਈ ਕਿ ਕਿਉਂਕਿ ਉਹ ਸਭ ਤੋਂ ਵਧੀਆ ਸੀਟਾਂ 'ਚ ਹੁੰਦੇ ਸਨ। ਉਹ ਗੁੱਸੇ ਸਨ ਕਿਉਂਕਿ ਇਹ ਦੋਵੇਂ ਮੁੰਡੇ ਯਕੂਬ ਅਤੇ ਯੂਹੰਨਾ ਉਹਨਾਂ ਤੋਂ ਪਹਿਲਾਂ ਖਿਸਕ ਗਏ ਸਨ ਅਤੇ ਇੱਕ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਜੋ ਉਹਨਾਂ ਨੂੰ ਸਭ ਤੋਂ ਵਧੀਆ ਦੇਵੇਗਾ, ਪਰ ਤੁਸੀਂ ਦੇਖੋਗੇ ਕਿ ਬਾਕੀ ਦਸਾਂ ਵਿੱਚ ਵੀ ਉਹੀ ਸਵਾਰਥੀ ਇੱਛਾ ਸੀ ਜੋ ਯਕੂਬ ਅਤੇ ਯੂਹੰਨਾ ਦੀ ਸੀ। ਬਾਕੀ ਦਸ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸਨ। ਉਹ ਆਪਣੇ ਆਪ ਨੂੰ ਕੌਣ ਸਮਝਦੇ ਹਨ? ਉਹਨਾਂ ਨੂੰ ਕੀ ਸੋਚਣ ਲਈ ਮਜਬੂਰ ਕਰਦਾ ਹੈ ਕਿ ਉਹ ਇੰਨੇ ਖਾਸ ਹਨ? ਮੇਰਾ ਉਸ ਜਗ੍ਹਾ 'ਤੇ ਉਹਨਾਂ ਜਿੰਨਾ ਹੀ ਹੱਕ ਹੈ। ਉਹ ਗੁੱਸੇ ਸਨ, ਫਿਰ ਯੇਸੂ ਅੰਦਰ ਆਉਂਦਾ ਹੈ ਅਤੇ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾਉਂਦਾ ਹੈ ਅਤੇ ਉਹਨਾਂ ਦੇ ਰਵੱਈਏ ਨੂੰ ਇੱਕ ਵਾਰ ਫਿਰ ਸੁਧਾਰਨਾ ਸ਼ੁਰੂ ਕਰਦਾ ਹੈ ਅਤੇ ਉਹਨਾਂ ਦੇ ਉਲਟ ਪੁਲਟ ਰਵੱਈਏ ਨੂੰ ਸਹੀ ਰਸਤੇ 'ਤੇ ਲਿਆਉਣਾ ਸ਼ੁਰੂ ਕਰਦਾ ਹੈ। ਯੇਸੂ ਕਹਿੰਦਾ ਹੈ, ਇੱਕ ਉੱਤਰ ਜੋ ਮਹਾਨਤਾ ਨੂੰ ਦਰਸਾਉਂਦਾ ਹੈ ਸੇਵਾ ਵਿੱਚ ਲੱਭਣਾ ਹੈ। 25 ਆਇਤ ਯੇਸੂ ਨੇ ਕਿਹਾ, ਤੁਸੀਂ ਜਾਣਦੇ ਹੋ ਕਿ ਗੈਰ ਯਹੂਦੀ ਕੌਮਾਂ ਦੇ ਹਾਕਮ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਵੱਡੇ ਉਹਨਾਂ ਉੱਤੇ ਅਧਿਕਾਰ ਚਲਾਉਂਦੇ ਹਨ, ਤੁਹਾਡੇ ਵਿੱਚ ਅਜਿਹਾ ਨਹੀਂ ਹੋਵੇਗਾ, ਪਰ ਜੋ ਕੋਈ ਤੁਹਾਡੇ ਵਿੱਚੋਂ ਮਹਾਨ ਹੋਣਾ ਚਾਹੁੰਦਾ ਹੈ ਉਸਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ ਅਤੇ ਉਸਨੂੰ ਤੁਹਾਡਾ ਅਤੇ ਜੇ ਕੋਈ ਤੁਹਾਡੇ ਵਿੱਚੋਂ ਪਹਿਲਾਂ ਹੋਣਾ ਚਾਹੁੰਦਾ ਹੈ ਉਸਨੂੰ ਤੁਹਾਡਾ ਗੁਲਾਮ ਹੋਣਾ ਪਵੇਗਾ। ਤੁਸੀਂ ਦੁਨੀਆ ਦਾ ਤਰੀਕਾ ਜਾਣਦੇ ਹੋ ਕਿ ਤੁਸੀਂ ਨਹੀਂ, ਇੰਚਾਰਜ ਬਾਕੀਆਂ ਉੱਤੇ ਰਾਜ ਕਰਦੇ ਹਨ। ਇੰਚਾਰਜ ਦੀ ਸੇਵਾ ਬਹੁਤ ਸਾਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਵੱਡੀ ਚੀਜ਼ ਉਹਨਾਂ ਦੇ ਪਿੱਛੇ ਹਰ ਕੋਈ ਭੱਜਦਾ ਹੈ। ਇਹ ਤੁਹਾਡੇ ਵਿੱਚ ਅਜਿਹਾ ਨਹੀਂ ਹੋਵੇਗਾ। ਅਸੀਂ ਜਾਣਦੇ ਹਾਂ ਕਿ ਦੁਨੀਆ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਅਸੀਂ ਨਹੀਂ ਜਾਣਦੇ। ਅਸੀਂ ਸਾਰਿਆਂ ਨੇ ਸੈਲੀਬ੍ਰਿਟੀ ਐਂਟਰੇਜ ਦੇਖਿਆ ਹੈ। ਜਦੋਂ ਵੀ ਕੋਈ ਵੱਡੀ ਸੈਲੀਬ੍ਰਿਟੀ ਕਿਤੇ ਵੀ ਜਾਂਦੀ ਹੈ ਤਾਂ ਉਹਨਾਂ ਕੋਲ ਉਹਨਾਂ ਲਈ ਸਭ ਕੁਝ ਕਰਨ ਲਈ ਬਹੁਤ ਸਾਰੇ ਲੋਕ ਹੁੰਦੇ ਹਨ। ਉਹ ਸੇਵਾ ਲਈ ਸਭ ਤੋਂ ਭਿਆਨਕ ਮੰਗਾਂ ਕਰਦੇ ਹਨ। ਕਈ ਸਾਲ ਪਹਿਲਾਂ ਮਰਾਇਆ ਕੈਰੀ ਨੇ ਮਸ਼ਹੂਰ ਤੌਰ 'ਤੇ ਆਪਣੀ ਲਿਮੋ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਹੋਟਲ ਨੇ ਲਾਲ ਕਾਰਪੈਟ ਨਹੀਂ ਵਿਛਾਇਆ ਸੀ। ਉਹ ਕਾਰ ਵਿੱਚ ਬੈਠੀ ਰਹੀ ਜਦੋਂ ਤੱਕ ਉਹਨਾਂ ਨੇ ਕਾਰਪੈਟ ਨਹੀਂ ਕੱਢਿਆ ਅਤੇ ਮੋਮਬੱਤੀਆਂ ਨਾਲ ਲਾਈਨ ਨਹੀਂ ਕੀਤੀ। ਅਸੀਂ ਰਾਜਨੀਤੀ ਤੋਂ ਦੂਰ ਰਹਾਂਗੇ, ਪਰ ਭਾਵੇਂ ਐਟਲਾਂਟਿਕ ਦੇ ਇਸ ਪਾਸੇ ਹੋਵੇ ਜਾਂ ਦੂਜੇ ਪਾਸੇ, ਮਹਾਨ ਲੋਕਾਂ ਦੇ ਆਪਣੇ ਅਧਿਕਾਰ ਨੂੰ ਚਲਾਉਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਮੈਂ ਸੁਣਿਆ ਹੈ ਕਿ ਨਵੇਂ ਅਮਰੀਕੀ ਰਾਸ਼ਟਰਪਤੀ ਨੇ ਓਵਲ ਦਫ਼ਤਰ ਵਿੱਚ ਇੱਕ ਬਟਨ ਲਗਾਇਆ ਹੈ ਤਾਂ ਜੋ ਜਦੋਂ ਉਹ ਇਸ ਨੂੰ ਦਬਾਵੇ ਤਾਂ ਕੋਈ ਉਸਨੂੰ ਡਾਇਟ ਕੋਕ ਲਿਆਵੇ। ਇਹ ਬਹੁਤ ਵਧੀਆ ਹੈ, ਹੈ ਨਾ। ਜੋ ਮਹਾਨ ਹਨ ਉਹਨਾਂ ਦੀ ਸੇਵਾ ਬਹੁਤ ਸਾਰੇ ਲੋਕਾਂ ਦੁਆਰਾ ਕੀਤੀ ਜਾਂਦੀ ਹਨ। ਮੈਂ ਕਾਰੋਬਾਰ ਵਿੱਚ ਰਹਿਣ ਵਾਲਿਆਂ ਨੂੰ ਇੱਕ ਦੂਜੇ ਨੂੰ ਇਹ ਦੱਸ ਕੇ ਪ੍ਰਭਾਵਿਤ ਕਰਦੇ ਸੁਣਿਆ ਹੈ ਕਿ ਉਹਨਾਂ ਕੋਲ ਕਿੰਨੇ ਸਟਾਫ ਹਨ ਜੋ ਉਹਨਾਂ ਦੀ ਸੇਵਾ ਕਰ ਰਹੇ ਹਨ। ਸਾਡੇ ਕੋਲ ਪਹਿਲੀ ਸ਼੍ਰੇਣੀ ਦੀ ਯਾਤਰਾ ਸਿਰਫ ਇਹ ਮਜ਼ਬੂਤ ਕਰਨ ਲਈ ਹੈ ਕਿ ਕੌਣ ਮਹਾਨ ਹੈ ਅਤੇ ਕੌਣ ਨਹੀਂ। ਦੁਨੀਆ ਇਸ ਤਰ੍ਹਾਂ ਕੰਮ ਕਰਦੀ ਹੈ, ਮਹਾਨ ਲੋਕਾਂ ਦੀ ਸੇਵਾ ਦੂਜਿਆਂ ਦੁਆਰਾ ਕੀਤੀ ਜਾਂਦੀ ਹੈ ਅਤੇ ਦੂਜਿਆਂ ਉੱਤੇ ਪ੍ਰਭੁਤਾ ਰੱਖਦੇ ਹਨ ਅਤੇ ਇਸ ਤਰ੍ਹਾਂ ਚੇਲਿਆਂ ਦੇ ਮਨ ਕੰਮ ਕਰਦੇ ਹਨ ਅਤੇ ਯੇਸੂ ਕਹਿੰਦਾ ਹੈ ਕਿ ਤੁਹਾਡੇ ਨਾਲ ਅਜਿਹਾ ਨਹੀਂ, ਇਹ ਤੁਹਾਡੇ ਵਿੱਚ ਅਜਿਹਾ ਨਹੀਂ ਹੋਵੇਗਾ। ਇਸ ਦੀ ਬਜਾਏ ਜੋ ਕੋਈ ਤੁਹਾਡੇ ਵਿੱਚ ਮਹਾਨ ਬਣਨਾ ਚਾਹੁੰਦਾ ਉਸਨੂੰ ਤੁਹਾਡਾ ਸੇਵਕ ਹੋਣਾ ਪਵੇਗਾ। ਇਸ ਦੀ ਬਜਾਏ ਜੇ ਤੁਹਾਡੇ ਵਿੱਚੋਂ ਕੋਈ ਮਹਾਨ ਬਣਨਾ ਚਾਹੁੰਦਾ ਤਾਂ ਤੁਹਾਡਾ ਸੇਵਕ ਹੋਣਾ ਚਾਹੀਦਾ ਅਤੇ ਜੇ ਕੋਈ ਪਹਿਲਾਂ ਬਣਨਾ ਚਾਹੁੰਦਾ ਤਾਂ ਤੁਹਾਡਾ ਗੁਲਾਮ ਹੋਣਾ ਪਵੇਗਾ। ਮਹਾਨਤਾ ਸੇਵਾ ਨਾ ਕੀਤੇ ਜਾਣ ਨਾਲ ਆਉਂਦੀ ਹੈ, ਮਹਾਨਤਾ ਸੇਵਾ ਕੀਤੇ ਜਾਣ ਨਾਲ ਆਉਂਦੀ ਹੈ, ਮਹਾਨਤਾ ਦੂਜਿਆਂ ਲਈ ਆਪਣੇ ਆਪ ਨੂੰ ਵਹਾਉਣ ਨਾਲ ਆਉਂਦੀ ਹੈ। ਇਹ ਤੁਹਾਡੇ ਏਜੰਡੇ ਨੂੰ ਕਿਵੇਂ ਚੁਣੌਤੀ ਦਿੰਦਾ ਹੈ? ਤੁਹਾਡਾ ਸਮਾਂ ਦੂਜਿਆਂ ਲਈ ਵਹਾਇਆ ਗਿਆ ਹੈ, ਤੁਹਾਡੀ ਪ੍ਰਤਿਭਾਵਾਂ ਦੂਜਿਆਂ ਲਈ ਵਹਾਈਆਂ ਗਈਆਂ ਹਨ, ਤੁਹਾਡਾ ਪੈਸਾ ਦੂਜਿਆਂ ਲਈ ਵਹਾਇਆ ਗਿਆ ਹੈ। ਇਹ ਮਹਾਨ ਤੋਹਫ਼ੇ ਜੋ ਪਰਮਾਤਮਾ ਦਿੰਦਾ ਹੈ ਸਵੈ ਸੰਪੰਨਤਾ ਅਤੇ ਸਵੈ ਉੱਚਤਾ ਲਈ ਨਹੀਂ ਵਰਤੇ ਜਾਂਦੇ, ਸਗੋਂ ਦੂਜਿਆਂ ਦੀ ਸੇਵਾ ਕਰਨ ਲਈ ਵਰਤੇ ਜਾਂਦੇ ਹਨ। ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਸਾਨੂੰ ਆਸਾਨ ਲੱਗਦੀ ਹੈ। ਇੱਕ ਸੇਵਕ ਬਣਨਾ ਆਪਣੇ ਲਾਭ ਲਈ ਨਹੀਂ ਸਗੋਂ ਉਹਨਾਂ ਦੇ ਲਾਭ ਲਈ ਆਪਣੇ ਆਪ ਨੂੰ ਦੇਣਾ। ਖੈਰ, ਯੇਸੂ ਸਾਨੂੰ ਦਿੰਦਾ ਹੈ ਇੱਕ ਦ੍ਰਿਸ਼ਟਾਂਤ ਜੋ ਯੇਸੂ ਨੂੰ ਮਹਾਨ ਸੇਵਕ ਵਜੋਂ ਦਰਸਾਉਂਦਾ ਹੈ। ਇਸ ਕਿਸਮ ਦੀ ਸਵੈ ਦੇਣ ਵਾਲੀ ਸਵੈ ਬਲੀਦਾਨ ਸੇਵਾ ਦੀ ਸਭ ਤੋਂ ਵੱਡੀ ਉਦਾਹਰਣ ਯੇਸੂ ਖੁਦ ਹੈ। ਉਹਦਾ ਆਇਤ 28 ਜਾਂ 28, ਜਿਵੇਂ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੇਣ ਲਈ ਆਇਆ ਹੈ। ਉਹ ਆਪਣੀ ਸਾਰੀ ਸ਼ਾਨ ਵਿੱਚ ਮਹਿਮਾ ਦੇ ਖੇਤਰ ਤੋਂ ਆਇਆ ਸੀ ਅਤੇ ਉਹ ਹਰ ਜੀਵਤ ਮਨੁੱਖ ਤੋਂ ਸੇਵਾ ਦਾ ਹੁਕਮ ਦੇ ਸਕਦਾ ਸੀ। ਉਹ ਸਵਰਗੀ ਮੇਜ਼ਬਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਉਸੀ ਸੇਵਾ ਕਰਨ ਲਈ ਬੁਲਾ ਸਕਦਾ ਸੀ ਅਤੇ ਫਿਰ ਵੀ ਉਸਨੇ ਅਜਿਹਾ ਨਹੀਂ ਕੀਤਾ। ਸਗੋਂ ਉਹ ਸੇਵਾ ਕਰਾਉਣ ਨਹੀਂ ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੇਣ ਆਇਆ ਸੀ। ਉਹ ਮਰ ਕੇ ਸੇਵਾ ਕਰਨ ਲਈ ਆਇਆ ਸੀ ਤਾਂ ਜੋ ਸਾਡੇ ਤੁਹਾਡੇ ਅਤੇ ਮੇਰੇ ਵਰਗੇ ਪਾਪੀ ਸਵੈ ਮਹੱਤਵਕਾਂਸ਼ੀ ਲੋਕ ਬਚ ਸਕਣ। ਉਸਨੇ ਉਹਨਾਂ ਨੂੰ ਇਹ ਗੱਲ ਆਇਤ 17 ਅਤੇ 19 ਵਿੱਚ ਸਮਝਾਈ ਸੀ। ਜਦੋਂ ਯੇਸੂ ਯਰੂਸ਼ਲਮ ਜਾ ਰਿਹਾ ਸੀ ਤਾਂ ਉਸਨੇ 12 ਚੇਲਿਆਂ ਨੂੰ ਇੱਕ ਪਾਸੇ ਲੈ ਗਿਆ ਅਤੇ ਰਸਤੇ ਵਿੱਚ ਉਸਨੇ ਉਹਨਾਂ ਨੂੰ ਕਿਹਾ, ਦੇਖੋ ਅਸੀਂ ਯਰੂਸ਼ਲਮ ਜਾ ਰਹੇ ਹਾਂ ਅਤੇ ਮਨੁੱਖ ਦੇ ਪੁੱਤਰ ਨੂੰ ਮੁੱਖ ਜਾਜਕਾਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸਨੂੰ ਮਖੌਲ ਉਡਾਉਣਗੇ, ਕੋੜੇ ਮਾਰਨ ਅਤੇ ਸਲੀਬ 'ਤੇ ਚੜਾਉਣ ਲਈ ਗੈਰ ਯਹੂਦੀਆਂ ਦੇ ਹਵਾਲੇ ਕਰਨਗੇ ਅਤੇ ਉਸਨੂੰ ਤੀਜੇ ਦਿਨ ਜਿਉਂਦਾ ਕੀਤਾ ਜਾਵੇਗਾ। ਰਾਜ ਵਿੱਚ ਚੀਜ਼ਾਂ ਇਸ ਤਰ੍ਹਾਂ ਹਨ, ਮਹਾਨਤਾ ਸੇਵਾ ਦੁਆਰਾ ਆਪਣੇ ਆਪ ਨੂੰ ਦੇਣ ਦੁਆਰਾ ਆਉਂਦੀ ਹੈ, ਸਵਾਰਥੀ ਇੱਛਾ ਨੂੰ ਤਿਆਗ ਕੇ ਆਪਣੇ ਆਪ ਨੂੰ ਆਪਣਾ ਸਾਰਾ ਦਾਅਵਾ ਤਿਆਗ ਕੇ ਅਤੇ ਦੂਜਿਆਂ ਲਈ ਇਸ ਨੂੰ ਮੁਫ਼ਤ ਵਿੱਚ ਦੇਣ ਦੁਆਰਾ ਆਉਂਦੀ ਹੈ। ਮਸੀਹ ਯਿਸੂ ਨੇ ਦੂਜਿਆਂ ਲਈ ਤੁਹਾਡੇ ਅਤੇ ਮੇਰੇ ਲਈ ਆਪਣੀ ਜਾਨ ਖੁੱਲ੍ਹ ਕੇ ਦਿੱਤੀ। ਉਸਨੇ ਆਪਣੀ ਜਾਨ ਕੁੱਟਣ, ਦੁਰਵਿਵਹਾਰ ਕਰਨ, ਤਸੀਹੇ ਦੇਣ, ਸ਼ਰਮਿੰਦਾ ਕਰਨ, ਕਤਲ ਅਤੇ ਮਖੌਲ ਉਡਾਉਣ ਲਈ ਦੇ ਦਿੱਤੀ ਅਤੇ ਉਸਨੇ ਸਾਡੇ ਲਈ ਸਭ ਕੁਛ ਕੀਤਾ। ਇਹ ਉਸਦੀ ਮਹਾਨ ਸੇਵਾ ਕਰਕੇ ਹੀ ਹੈ ਕਿ ਅਸੀਂ ਅੱਜ ਜਿਉਂਦੇ ਪਰਮੇਸ਼ੁਰ ਦੇ ਬੱਚੇ ਹੋ ਸਕਦੇ ਹਾਂ। ਇਹ ਸਾਡਾ ਪਰਮੇਸ਼ੁਰ ਸੇਵਕ ਰਾਜਾ ਹੈ। ਆਪਣੇ ਲਈ ਕੋਈ ਸੋਚ ਨਹੀਂ, ਸੇਵਾ ਕੀਤੇ ਜਾਣ ਦਾ ਕੋਈ ਦਾਅਵਾ ਨਹੀਂ, ਸਗੋਂ ਪਰਮੇਸ਼ੁਰ ਦਾ ਮਸੀਹ ਆਪਣੇ ਆਪ ਨੂੰ ਮੁਫ਼ਤ ਵਿੱਚ ਦੇਣ ਲਈ ਆਇਆ। ਅਤੇ ਭਰਾਵੋ ਅਤੇ ਭੈਣੋ, ਇਹੀ ਉਹ ਸੇਵਾ ਹੈ ਜਿਸ ਲਈ ਚੇਲੇ ਬੁਲਾਏ ਗਏ ਸਨ ਅਤੇ ਇਹੀ ਉਹ ਸੇਵਾ ਵੀ ਹੈ ਜਿਸ ਲਈ ਸਾਨੂੰ ਬੁਲਾਇਆ ਗਿਆ ਹੈ। ਸਾਨੂੰ ਆਪਣੇ ਆਪ ਨੂੰ, ਆਪਣਾ ਦਾਅਵਾ ਪੇਸ਼ ਕਰਨ ਅਤੇ ਦੂਜਿਆਂ ਲਈ ਆਪਣੇ ਆਪ ਨੂੰ ਡੋਲਣ ਲਈ ਬੁਲਾਇਆ ਗਿਆ ਹੈ, ਕਿਉਂਕਿ ਜੋ ਕੋਈ ਤੁਹਾਡੇ ਵਿੱਚ ਮਹਾਨ ਬਣਨਾ ਚਾਹੁੰਦਾ ਹੈ ਉਸਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ, ਅਤੇ ਜੋ ਕਿ ਪਹਿਲਾਂ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਤੁਹਾਡਾ ਗੁਲਾਮ ਹੋਣਾ ਚਾਹੀਦਾ। ਫਿਰ ਵੀ ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਸਵਾਰਥੀ ਇੱਛਾ ਅਤੇ ਬਦਸੂਰਤ ਸਿਰ ਨੂੰ ਉਭਾਰਦੀ ਹੈ। ਉਹ ਘਾਹ ਜੋ ਸਵਾਰਥੀ ਇੱਛਾ ਹੈ ਉਹ ਵੱਧਦੀ ਹੈ ਅਤੇ ਬਹੁਤ ਗਿੱਦੀ ਹੈ। ਇਹ ਸਾਨੂੰ ਉਸ ਵੱਲ ਧੱਕ ਰਹੀ ਹੈ ਕਿ ਅਸੀਂ ਰਾਜੇ ਬਣ ਸਕੀਏ ਅਤੇ ਸਾਡੇ ਕੋਲ ਸਾਡੀ ਸੇਵਾ ਕਰਨ ਲਈ ਬਹੁਤ ਸਾਰੇ ਹੋਣ। ਹਰ ਮੋੜ 'ਤੇ ਸਵਾਰਥੀ ਇੱਛਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਪੌਲੁਸ ਵਾਂਗ ਪੁਕਾਰਦੇ ਹਾਂ, ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਦਾ ਹਾਂ। ਜੋ ਮੈਂ ਕਰਨਾ ਚਾਹੁੰਦਾ ਉਹ ਨਹੀਂ ਕਰਦਾ, ਪਰ ਜੋ ਨਫ਼ਰਤ ਕਰਦਾ ਉਹ ਮੈਂ ਕਰਦਾ ਹਾਂ। ਅਸੀਂ ਜਾਣਦੇ ਹਾਂ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਪਰ ਅਸੀਂ ਇਹ ਨਹੀਂ ਕਰਦੇ। ਇਸ ਦੀ ਬਜਾਏ ਅਸੀਂ ਸਵਾਰਥੀ ਇੱਛਾਵਾਂ ਵੱਲ ਵੱਧਦੇ ਰਹਿੰਦੇ ਹਾਂ, ਤਾਂ ਅਸੀਂ ਕੀ ਕਰੀਏ? ਖੈਰ, ਅਸੀਂ ਆਪਣੇ ਆਪ ਨੂੰ ਇਹ ਨਹੀਂ ਦੱਸਦੇ ਕਿ ਸਾਨੂੰ ਸਿਰਫ ਹੋਰ ਮਿਹਨਤ ਕਰਨੀ ਪਵੇਗੀ, ਕਿ ਸਾਨੂੰ ਸਿਰਫ ਹੋਰ ਕੋਸ਼ਿਸ਼ ਕਰਨੀ ਪਵੇਗੀ। ਅਸੀਂ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ ਕਿ ਗ੍ਰਾਫਟਿੰਗ ਕਰਦੇ ਰਹੋ ਅਤੇ ਇਹ ਜ਼ਰੂਰ ਬਿਹਤਰ ਹੋਵੇਗਾ, ਕਿਉਂਕਿ ਇਹ ਨਹੀਂ ਹੋਵੇਗਾ। ਇਹ ਇੱਕ ਗਿੱਦੀ ਘਾਹ ਹੈ ਅਤੇ ਇਹ ਸਿਰਫ ਵਾਧਾ ਹੀ ਰਹਿੰਦਾ ਹੈ, ਤਾਂ ਅਸੀਂ ਕੀ ਕਰੀਏ? ਖੈਰ, ਇਹ ਉਹ ਥਾਂ ਹੈ ਜਿੱਥੇ ਦੋ ਅੰਨੇ ਆਦਮੀਆਂ ਦੀ ਇਹ ਛੋਟੀ ਜਿਹੀ ਕਹਾਣੀ ਆਉਂਦੀ ਹੈ ਅਤੇ ਅਸੀਂ ਦੇਖਦੇ ਹਾਂ ਯਿਸੂ ਦੁਆਰਾ ਆਕਾਰ ਦਿੱਤਾ ਗਿਆ ਇੱਕ ਰਵੱਈਆ। ਤੁਸੀਂ ਆਇਤ 29 ਅਤੇ 34 ਵੀ ਦੇਖਦੇ ਹੋ ਕਿ ਸਾਡੇ ਕੋਲ ਦੋਨੇ ਆਦਮੀਆਂ ਦੀ ਕਹਾਣੀ ਹੈ। ਉਹ ਲਗਭਗ ਯਕੂਬ ਅਤੇ ਯਹੂਨਾ ਦੇ ਹੀ ਹਮਰੁਤਬਾ ਹਨ। ਸਵਾਰਥੀ ਮਹੱਤਵਕਾਂਸ਼ਾ ਦੁਆਰਾ ਪ੍ਰੇਰਿਤ ਯਕੂਬ ਅਤੇ ਯਹੂਨਾ ਆਪਣੇ ਲਈ ਸਭ ਤੋਂ ਵਧੀਆ ਪ੍ਰਾਪਤ ਕਰਨ ਲਈ ਤਿਆਰ ਹਨ। ਸੜਕ ਦੇ ਕੰਢੇ ਬੈਠੇ ਇਹ ਦੋ ਗਰੀਬ ਅੰਨੇ ਆਦਮੀ ਸੁਣਦੇ ਹਨ ਕਿ ਯਿਸੂ ਲੰਘ ਰਿਹਾ ਹੈ ਅਤੇ ਉਸ ਨੂੰ ਪੁਕਾਰਦੇ ਹਨ, ਪ੍ਰਭੂ ਸਾਡੇ ਉੱਤੇ ਰਹਿਮ ਕਰੋ, ਦਾਊਦ ਦੇ ਪੁੱਤਰ। ਪਰ ਭੀੜ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਉਹ ਮਹੱਤਵਪੂਰਨ ਨਹੀਂ ਹਨ। ਉਹ ਸਮਾਜਿਕ ਪੱਧਰ 'ਤੇ ਸਭ ਤੋਂ ਹੇਠਲੇ ਪੱਧਰ 'ਤੇ ਹਨ, ਪਰ ਉਹ ਚੀਕਦੇ ਰਹਿੰਦੇ ਹਨ, ਪ੍ਰਭੂ ਸਾਡੇ ਉੱਤੇ ਰਹਿਮ ਕਰੋ, ਦਾਊਦ ਦੇ ਪੁੱਤਰ। ਉਹ ਅੰਨੇ ਹਨ, ਉਹ ਗੁਆਚ ਗਏ ਹਨ ਅਤੇ ਉਹ ਜਾਣਦੇ ਹਨ ਕਿ ਉਹ ਘੱਟ ਅੰਨੇ ਹੋਣ 'ਤੇ ਕੰਮ ਨਹੀਂ ਕਰ ਸਕਦੇ। ਉਹ ਘੱਟ ਅੰਨੇ ਹੋਣ ਲਈ ਆਪਣੇ ਜੀਵਨ ਨੂੰ ਨਹੀਂ ਬਦਲ ਸਕਦੇ। ਉਹਨਾਂ ਨੂੰ ਯਿਸੂ ਤੋਂ ਬਾਹਰ ਕੋਈ ਉਮੀਦ ਨਹੀਂ ਹੈ। ਉਹ ਜਾਣਦੇ ਹਨ ਕਿ ਉਹ ਟੁੱਟੇ ਹੋਏ ਹਨ ਅਤੇ ਉਹ ਸਿਰਫ ਉਸ ਨੂੰ ਇੱਕ ਨੂੰ ਪੁਕਾਰਦੇ ਹਨ ਜੋ ਉਹਨਾਂ ਦੀ ਮਦਦ ਕਰ ਸਕਦਾ ਹੈ। ਉਹ ਸਿਰਫ ਉਸ ਨੂੰ ਪੁਕਾਰਦੇ ਹਨ ਜੋ ਉਹਨਾਂ ਦੀ ਸਥਿਤੀ ਬਦਲ ਸਕਦਾ ਹੈ। ਉਹ ਯਿਸੂ ਨੂੰ ਪੁਕਾਰਦੇ ਹਨ ਅਤੇ ਇਹ ਸਾਡੀ ਸਵਾਰਥੀ ਇੱਛਾ ਨਾਲ ਸਾਡੀ ਇੱਕੋ ਇੱਕ ਉਮੀਦ ਹੈ। ਦੂਜਿਆਂ ਦੁਆਰਾ ਸੇਵਾ ਕਰਨ ਦੀ ਸਾਡੀ ਜ਼ਰੂਰਤ ਨਾਲ, ਦੂਜਿਆਂ ਉੱਤੇ ਪ੍ਰਭੂ ਬਣਨ ਦੀ ਸਾਡੀ ਜ਼ਰੂਰਤ ਨਾਲ, ਸਾਨੂੰ ਯਿਸੂ ਨੂੰ ਪੁਕਾਰਨ ਦੀ ਜ਼ਰੂਰਤ ਹੈ, ਕਿਉਂਕਿ ਉਹ ਇੱਕ ਹੈ ਜੋ ਫਰਕ ਪਾ ਸਕਦਾ ਹੈ। ਹੋਰ ਕੋਸ਼ਿਸ਼ ਕਰਨਾ ਸਮੇਂ ਦੀ ਬਰਬਾਦੀ ਹੈ। ਇਸ 'ਤੇ ਕੰਮ ਕਰਨ ਨਾਲ ਕੰਮ ਨਹੀਂ ਹੋਵੇਗਾ। ਇੱਕੋ ਇੱਕ ਜਵਾਬ ਹੈ, ਯਿਸੂ, ਯਿਸੂ ਅਤੇ ਸਿਰਫ ਯਿਸੂ। ਪ੍ਰਭੂ ਦਾਊਦ ਦੇ ਪੁੱਤਰ, ਮੇਰੇ 'ਤੇ ਦਇਆ ਕਰੋ। ਆਇਤ 34 ਸਾਨੂੰ ਦੱਸਦੀ ਹੈ ਕਿ ਯਿਸੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਅਤੇ ਉਹ ਤੁਰੰਤ ਆਪਣੀਆਂ ਅੱਖਾਂ ਵਾਪਸ ਲੈ ਕੇ ਉਸ ਦੇ ਪਿੱਛੇ ਤੁਰ ਪਏ। ਕਾਸ਼ ਕਿ ਯਿਸੂ ਸਾਨੂੰ ਸਾਡੇ ਸਭ ਪਾਪੀ ਰਵੱਈਏ ਬਾਰੇ ਦ੍ਰਿਸ਼ਟੀ ਦੇਵੇ ਅਤੇ ਸਾਨੂੰ ਬੁਨਿਆਦੀ ਤੌਰ 'ਤੇ ਬਦਲ ਦੇਵੇ। ਸਿਰਫ ਯਿਸੂ ਹੀ ਇਹ ਕਰ ਸਕਦਾ ਹੈ। ਕੋਸ਼ਿਸ਼ ਕਰਨ ਦੀ ਦੌੜ ਵਿੱਚ ਫਸੇ ਰਹਿਣ ਨਾਲ ਸਾਨੂੰ ਕਿਤੇ ਵੀ ਕੁਝ ਨਹੀਂ ਮਿਲੇਗਾ, ਪਰ ਯਿਸੂ ਕੋਲ ਆਉਣ ਨਾਲ ਬੁਨਿਆਦੀ ਤੌਰ 'ਤੇ ਸਭ ਕੁਝ ਬਦਲ ਜਾਵੇਗਾ। ਮੈਨੂੰ ਦੱਸੋ ਕਿ ਤੁਹਾਨੂੰ ਅੱਜ ਸਵੇਰੇ ਯਿਸੂ ਕੋਲ ਆਉਣ ਦੀ ਜ਼ਰੂਰਤ ਹੈ। ਕਿ ਤੁਹਾਡੇ ਜੀਵਨ ਵਿੱਚ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਨੂੰ ਸਵੀਕਾਰ ਕਰਨ ਅਤੇ ਅੱਜ ਸਵੇਰੇ ਯਿਸੂ ਦੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ? ਤੁਸੀਂ ਦੇਖਦੇ ਹੋ ਕਿ ਇਹ ਸਾਰੇ ਪਰਿਵਰਤਨ ਦਾ ਤਰੀਕਾ ਹੈ। ਜੇਕਰ ਤੁਸੀਂ ਆਪਣੇ ਪਾਪ ਵਿੱਚ ਗੁਆਚ ਗਏ ਹੋ ਅਤੇ ਯਿਸੂ ਨੂੰ ਮੁਕਤੀਦਾਤਾ ਵਜੋਂ ਨਹੀਂ ਜਾਣਦੇ, ਤਾਂ ਬਦਲਣ ਦਾ ਇੱਕੋ ਇੱਕ ਤਰੀਕਾ ਹੈ, ਯਿਸੂ ਕੋਲ ਆਉਣਾ। ਜੇਕਰ ਤੁਸੀਂ ਇੱਕ ਮਸੀਹੀ ਹੋ ਜੋ ਅਜੇ ਵੀ ਦੁਨੀਆਂ ਦੇ ਪਿਆਰ ਅਤੇ ਦੁਨੀਆਂ ਦੇ ਤਰੀਕਿਆਂ ਨਾਲ ਘਿਰਿਆ ਹੋਇਆ ਹੈ, ਤਾਂ ਇਸ ਨੂੰ ਬਦਲਣ ਦਾ ਇੱਕੋ ਇੱਕ ਤਰੀਕਾ ਹੈ, ਯਿਸੂ ਕੋਲ ਆਉਣਾ। ਜੇਕਰ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਜੋ ਅਜੇ ਵੀ ਪਾਪੀ ਤਰੀਕਿਆਂ ਅਤੇ ਪਾਪੀ ਰਵੱਈਏ ਨਾਲ ਜੂਝ ਰਹੇ ਹੋ, ਤਾਂ ਬਦਲਣ ਦਾ ਇੱਕੋ ਇੱਕ ਤਰੀਕਾ ਹੈ, ਯਿਸੂ ਕੋਲ ਆਉਣਾ। ਬਹੁਤ ਵਾਰ ਅਸੀਂ ਲੋਕਾਂ ਨੂੰ ਇਹ ਸੋਚਣ ਦਿੰਦੇ ਹਾਂ ਕਿ ਉਹਨਾਂ ਨੂੰ ਇਸ 'ਤੇ ਕੰਮ ਕਰਨ, ਇਸ ਨੂੰ ਕਮਾਉਣ ਅਤੇ ਆਪਣੇ ਆਪ ਨੂੰ ਬਦਲਣ ਲਈ ਕਲੰਕਿਤ ਕਰਨ ਦੀ ਲੋੜ ਹੈ। ਉਹ ਦੋਸਤ ਸਮੇਂ ਦੀ ਬਰਬਾਦੀ ਹੈ। ਇੱਕੋ ਇੱਕ ਤਰੀਕਾ ਹੈ ਆਪਣੇ ਆਪ ਨੂੰ ਯਿਸੂ ਦੇ ਉੱਤੇ ਸੁੱਟਣਾ। ਮੈਨੂੰ ਲੱਗਦਾ ਹੈ ਕਿ ਯਕੂਬ ਅਤੇ ਯੂਹੰਨਾ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਸਬਕ ਸਿੱਖਿਆ, ਜਿਵੇਂ ਕਿ ਮਹਿਮਾ ਦੇ ਪ੍ਰਭੂ ਯਿਸੂ ਨੇ ਗੋਡੇ ਟੇਕ ਕੇ ਦੂਜਿਆਂ ਦੇ ਪੈਰ ਧੋਤੇ, ਜਿਵੇਂ ਕਿ ਬ੍ਰਹਿਮੰਡ ਦੇ ਰਾਜਾ ਯਿਸੂ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੇ ਦਿੱਤੀ। ਦੋ ਹੋਰ ਨਾਲ ਸਲੀਬ 'ਤੇ ਟੰਗਿਆ ਗਿਆ, ਇੱਕ ਉਸਦੇ ਸੱਜੇ ਪਾਸੇ ਅਤੇ ਇੱਕ ਉਸਦੇ ਖੱਬੇ ਪਾਸੇ। ਪ੍ਰਭੂ ਯਿਸੂ ਮੇਰੇ 'ਤੇ ਦਇਆ ਕਰੋ, ਯਿਸੂ ਨੂੰ ਮਿਲਣਾ ਬਦਲਾਵ ਲਿਆਉਂਦਾ ਹੈ। ਆਮੀਨ।